कत्तक कर्म कमावणे दोष न कहूं जो परमेश्वर ते भुलिया व्यापन सभे रोग। वे मुख होए राम ते लगन जन्म विजोग, खिन में कौड़े हो गए जितड़े माया भोग। विच न कोई कर सके किस थे रोवे रोज, कीता किछु न हो गई लिखया धुर संजोग। वड भागी मेरा प्रभु मिले उतरे सब बियो, नानक को प्रभु राख ले मेरे साहिब बंदी मोज। कतक हो वे साध संग बिन से सबे सोच।
कतक दे महीने दा उपदेश धन गुरु अर्जन देव जी महाराज इस प्रकार कर देने कि कोई भी दुख, कोई भी तकलीफ, कोई भी विपता, कोई भी पीड़ा उस दे लई दूसरे नू भूल के भी दोषी ना ठहराई, ओ तेरे कर्मा दा ही दोष है। कत तक कर्म कमावणे दोष ना काहूं जोग। साडे देश दे प्रसिद्ध संत अवतारी पुरुष महात्मा बुद्ध ने ते कर्म नू भगवान कह देता है। कर्म ही भगवान है, कर्म ने ही निर्वाण पद दिलाना है, कर्म ने ही सुख देना है, कर्म ने ही दुख देना है, कर्म ने ही मिलाना है, कर्म ने भी छोड़ना है, कर्म ने ही आनंदित करना है, कर्म ने ही पीड़ित करना है। कर्म ही पछाड़ेगा और कर्म ही तरक्की देवेगा। जब सब कुछ कर्मा ते ही निर्भर है तो उन्हां दी रसना तो ए मुबारक बोल निकले कर्म ही भगवान है। इस वास्ते उन्होंने कर्मा ते बहुत वड्डा जोर दिता। साहिब श्री गुरु नानक देव जी महाराज फरमान करदे ने, जित कीता पाईए अपना साधाल बुरी क्यों घालिए। जद अपना ही कीता आप पाउना है तो फिर अपने कर्मा प्रति सुचेत होना बड़ा लाजमी है, बहुत जरूरी है। देखने दे चाया है मनुख बहुत थाइया ते बहुत वार सुचेत रहिंदा है लेकिन कर्म प्रति सुचेत नहीं रहिंदा है। कर्म तीन तरह दे ने, शरीरक, वाचक और मानसिक। कुछ शरीर नाल ऐसा करना है कि दूजे दे शरीर नू चोट पहुंचे, ते कुछ मुंह नाल ऐसा बोलना है दूसरे दा अहित होवे, ते कुछ ऐसा सोचना है जो दूजे लई बुरा होवे, बस उस कर्म नू ही अशुभ कर्म कहते हैं। गुरु गोविंद सिंह जी महाराज दी ते अरदास प्रार्थना जो हर गुरसिख दी जबान ते रहती है और किसे हद तक ओ अंतर राष्ट्रीय पद्धर दी प्रार्थना बन गई है, देहे शिवा वर मोहे अह शुभ कर्मन दे कबहू न डर। बस इको ही वर दे ऐ परिपूर्ण परमात्मा कि मैं शुभ कर्मा तो भूल के भी कदी संकोच ना करा, मेरे अंदर उत्साह बनिया रहे, उमंग बनी रहे शुभ कर्म करने दी। शुभ कर्म ओही है जो दूसरे लिए भी शुभ होवे और तेरे लिए भी शुभ होवे। जिड़ा तेरा कीता होया कर्म किसे लिए अशुभ हो गया, किसे लिए दुखदाई हो गया और तेरे लिए लाभदायक होवे, वो अशुभ भी है। खुद दा लाभ दूसरे नु चोट ये शुभ कर्म नहीं है। अक्सर मनुख ऐसा कह देंदा है आए मैनू कुछ प्राप्त होया है, बड़ा शुभ होया है, बड़ा चंगा होया है, पर दूजे नु चोट खुद दा लाभ दूसरे नु चोट ये शुभ कर्म नहीं है। अक्सर मनुख ऐसा कह देंदा है आए मैनू कुछ प्राप्त होया है, बड़ा शुभ होया है, बड़ा चंगा होया है, पर दूजे नु चोट पहुंचा के अगर प्राप्त होया है तो ये अशुभ है। गुरु गोविंद सिंह जी महाराज दी ए प्रार्थना जो सिख जगत विच प्रचलित है, ए सब तो वड्डी प्रार्थना, देहे शिवा वर मोहे अह शुभ कर्मन ते कबहू न डर। शुभ कर्मा तो जो टल गया एक पासे हो गया नहीं कीते, समझ लो जिंदगी दे सार तो टल गए, सुखा तो दूर हो गया, आनंद तो दूर हो गया, भगवान तो ही दूर हो गया, क्योंकि कर्म करके ही ते सारी खेड बननी सी। बारह माह दे आरंभ काल दे च भी गुरु अर्जन देव जी महाराज ने साफ कह दिता कि किरत कर्म के भी छड़े कर किरपा मेलो। गुरु नानक देव जी महाराज दा फरमान इते आप बीज आपे ही खाए, इते कर्मी आपो आपने के ले के दे। मनुखी दुनिया विच सारी खेड कर्मा दी है, कीते हुए कर्मा तो संस्कार बन जांदे ने, संस्कारा तो सुभाव बन जांदा है, सुभाव तो प्रालब्ध बन जांदी है, और प्रालब्ध ही सुख ते दुख नू जन्म लेंदी है। ये जो श्रृंखला चल रही है दुख ते सुख दी, ये कर्म तो ही चल रही है। इस वास्ते गुरबाणी दा फैसला अपने दुखा लई तू कदी किसे नू दोषी ना ठहराई, ते अपने सुख लई कदी किसे दी तू झूठी उपमा ना करी, वो खेड तेरे कर्मा दी है। साहिब कहंदे ने दद्दा दोष न देव काहू, दोष कर्मा अपने आ जो मैं किया सो मैं पाया, दोष न दीजे अवर जना। ईरान दा महान सूफी संत शेख सादी दा एक बड़ा कीमती कौल, आप कहंदे ने यार रा खुद करदा रा इलाज ने, ऐ मेरे मित्र जो तू कर चुके हैं ओदा इलाज मेरे कोल नहीं हो, तो तेनु भोगना पेगा। यार रा खुद करदा रा इलाज ने, करदनी ख्वैश ओ आमदनी देश, जो तू कर चुके हैं तेरे सामने आन वाला है, बस आन वाला है, बस प्रगट होने वाला है। ऐ मेरे मित्र इस देश में सहायक नहीं हो सकता, मददगार नहीं हो सकता। भगत त्रिलोचन जी महाराज दा बड़ा सुंदर पावन पवित्र वाक गुरु ग्रंथ साहब जी महाराज दे अंदर, आप कहते ने पूर्व लो कृत कर्म नहने तेरी घर गए तांचे मोह जाती अले राम जे राम, कीता होया कर्म नहीं मिटदा, चाहे वाचक कर्म है, मानसिक कर्म है, शरीरक कर्म है। इस वास्ते मैं कर्मा विचों सिरमौर कर्म करदा राम दा नाम जपदा। जब कर्म अमिट है ते कर्म भोगना ही पैना है, तो अपनी घरवाली नू इंज उपदेश कर देने नारायण निंदस काय भूली गवारी, दुखरत सुखरत थारो कर्मरी। दुख ते सुख तेरे दुखरत ते सुखरत कर्मा दा फल है। भगत कबीर जी महाराज दा फरमान, क्यों अपने मन नू ललचाना है दुखत करदा है, ऐ रखवाद न कीजे रे मन सुकृत कर कर लीजे रे। शुभ कर्म करके तू सब कुछ प्राप्त कर सकता है, प्रभु ने शुभ कर्मा दे बीज तेनु दे देते ने, तेरी मर्जी है तू इस तन दी धरती दिख बोवे या ना बोवे, पर ए भी तेरी मर्जी है कि शुभ कर्मा तो विपरीत अशुभ कर्म भी तू बो सकता है, पर उना तो निकलेगा दुख। एक श्रृंखला है, एक मर्यादा है, दुख एवं नहीं है, सुख अकारण नहीं है, लाजमी कारण है। जे धरती विच घास भी पैदा हो गई है तो घास दा बीज भी मौजूद सी, असी कह देने हैं इते बरखा हुई है अपने आप जम पई है, नहीं, घास दे बीज भी मौजूद सन। इसी तरीके नाल जीवन विच संताप पैदा हो गया, सोग पैदा हो गया, दुख पैदा हो गया, या फलदार बूटे पैदा होए ने, सायादार बूटे पैदा होए ने, मिठे रस लगे ने, तो खेड़ ते सारी कर्मा दी है। और ईश्वरी वधान ईश्वरी नियम उस दे च कोई अदला बदली भी नहीं होवेगी, इते खेड़ कर्मा दी है। इस वास्ते सूफी फकीर ने ते साफ कह देता है अपने कर्म मेटन वास्ते तू मेनू बिल्कुल ना आखी, ए परमात्मा दा खुदा दा अमिट विधान है, हां तू कर्मा प्रति बिल्कुल सुचेत हो। भगत कबीर कहंदे ने मनुखी दुनिया विच मैं एक अचंबा देखदा कि दीवा हथ विच है रोशनी कोल है फिर भी मनुख खूह विच गिरदा है। कबीर मन जाने सब बात जानत ही अवगण करे काहे की कुसलात हाथ दी कुए पर। प्रभु ने दिमाग दे देता है, सोच शक्ति दे देती है, बुद्धि दे देती है। ये जलदा होया दीवा परमात्मा ने हर एक नु दे देता है। फर्क सिर्फ इतना है कोई इस दीवे नु ढक लैंदा है किसी भांडे नाल या अपनी अखां ही बंद कर लैंदा है तो बुद्धि दे चानने तो लाभ नहीं लैंदा। इसका यह मतलब नहीं कि परमात्मा ने बुद्ध नहीं दिती। जिसनु असी कह देने ये बहुता बुद्धिमान है, दरअसल उस दीवे की रोशनी दी ज्यादा जी रहे। जिसनु असी मूड कह देने गवार कह देने वो उसी दीवे तो अखां मीट के बैठा है या दीवे नो उसने जो है ढक दिता है। मूड हो गया, गवार हो गया, उदी जानकारी सिर्फ गांव तक रह गई है, सीमित रह गई है। तो कबीर कहंदे मैं हैरान हां कि हथ दे च दीवा ते फिर खूह दे च गिरदे पैणा है। बुद्धि कोल फिर बुद्धि दी वरतों नहीं करदे। बंदे कोल पैर होवन ते पैरां दी वरतों ना करे, हथ होवन ते हथों दी वरतों ना करिए तो हथ नाकारा हो जांदे ने, पैर कमजोर हो जांदे ने। जबान बोले ना तो बोलन शक्ति गवा बैठती है। अखां ते पट्टी बन लई है तो अखां दी जोत सहजे सहजे मध्यम पै जाएगी, कमजोर हो जाएगी। बाकी दे ज्ञान इंद्रे ते कर्म इंद्रियां दा ते यथापूर्वक मनुख उपयोग करदा रहंदा है, वरतों करदा रहंदा है। पर ए जिहड़ी बुद्ध है इसकी हर थां ते मनुख वरतों नहीं करदा, हर वक्त वरतों नहीं करदा। पश्चाताप ते दुख इस गल दा सबूत है किसने बुद्ध नूं अगे नहीं कीता, दीवे नूं अगे नहीं कीता, दीवे दी रोशनी तो लाभ नहीं लिया। भगत कबीर कहंदे ने कि ए जानकारी ए सियाणप ए चानना ते परमात्मा ने हर एक नूं दित्ता है। काहे की कुसलात हाथ दी कुए परे। बस मात्रा दा भेद है मूर्ख ते सियाणे दे। सियाणा ओ जो दीवे दी रोशनी तो पूरा लाभ ले रहा है, मूर्ख हो जिसने दीवे नूं ढक दित्ता है। और अकल तो कम लेना ही नहीं चाहता। मेरे देखे संसार दे ऐसे अंधियां दी तादाद बहुत घट है जिन्हां दियां अखां दे चानना नहीं, नूर नहीं। पर ऐसे अंधियां दी तादाद बहुत ज्यादा है जो अखां बंद करके चल रहे, अखां तो कम लेंदे। ऐसे पागलां दी तादाद जगत दे बहुत घट है जिन्हां दी बुद्धि कम करदी नहीं। पर ऐसे पागलां दी तादाद बहुत ज्यादा है, सारा संसार भरिया पिया है, अकल तो कम लेंदे ही नहीं, बुद्ध तो कम लेंदे ही नहीं। ते जद बुद्धि तो कम ना लिया, जलदा होया दीवा कोल होया ते फिर खूह दे च गिरे तो फिर दोष तेरे कर्मां दा। इहदे च प्रभु दा की दोष? इस वास्ते कत्तक दे महीने दा उपदेश करदे होया धन गुरु अर्जन देव जी महाराज फरमान करदे ने, कत्तक कर्म कमावणे दोष ना काहू जोग, किसे ते भी दोष ना आयद करें। दोष तेरे कर्मां दा। परमेसर ते भुल्लिया व्यापन सभे रो। कर्मां दे चों सब तो शुभ कर्म है प्रभु दा चिंतन, और सब तो अशुभ कर्म है उनु भुला देना, उनु बिल्कुल अचेत अवस्था दे जीवना, प्रभु तो बिना जीवना। भाई साहब भाई नंद लाल जी दे बोल, गम चे बाशद गम की है गफलत अज यादे खुदा। परमात्मा दी याद तो गफलत करने बस यही गम है। चीस्त शादी खुशी की है याद आंबा मुंतहा। वो ला इंतहा जो परमात्मा है उसकी याद ही खुशी है, उसकी याद ही आनंद है, उसकी याद ही खेड़ा है। जितना सियाणा बंदा होवेगा वो करीबन करीबन यही आखेगा सुख ते उसकी याद दे च है, आनंद ते उसकी याद दे च है। ते जितना अचेत बंदा है बुद्धि दे दीवे नो एक पासे करके जी रहा है वो कदी भूल के भी याद नहीं करेगा। तो सारे दुख संताप उसनु भूल के ही पैदा हो जाते ने। इस वास्ते साहब कहंदे ने परमेसर ते भुल्लिया व्यापन सबे रोग, शरीरक रोग, मानसिक रोग, फिर परिवारिक रोग, आर्थिक समस्यावां, जीवन विच पता नहीं कितने रोग पैदा हो जाणगे। भगत समस्यावां तो उच्चा उठ जांदा है, संसारी समस्यावां दे विच जीवदा है। प्रभु दा चिंतन ਉਹਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੰਦਾ ਹੈ, ਉਹਦੇ ਕੋਲ ਸਮਾਧਾਨ ਆਉਂਦਾ ਹੈ, ਸਮੱਸਿਆ ਨਹੀਂ। ਇਸੇ ਵਾਸਤੇ ਆਖਿਆ ਜਾਂਦਾ ਜਿਨ੍ਹਾਂ ਕੋਲ ਸਮਾਧਾਨ ਹੈ ਉਹੀ ਸਮਾਧੀ ਲੀਨ ਹੈ। ਸਮਾਧੀ ਕਿਸ ਕੋਲ ਹੈ? ਜਿਹਦੇ ਕੋਲ ਸਮਾਧਾਨ ਹੈ। ਤੇ ਜਿਹਦੇ ਕੋਲ ਸਮਾਧਾਨ ਨਹੀਂ ਉਹ ਤੇ ਬੇਚੈਨ ਹੈ, ਉਹ ਤੇ ਦੁਖਤ ਹੈ। ਤੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਮਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲਗਨ ਜਨਮ ਬਿਜੋ। ਜੋ ਪਰਮਾਤਮਾ ਤੋਂ ਬੇਮੁਖ ਹੁੰਦੇ ਨੇ, ਈਸ਼ਵਰ ਤੋਂ ਬੇਮੁਖ ਹੁੰਦੇ ਨੇ, ਅਨੰਤ ਜਨਮਾਂ ਦਾ ਵਿਛੋੜਾ ਉਹਨਾਂ ਨੂੰ ਪੈ ਜਾਂਦਾ। ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾ ਪਿਆ ਦੇਸ ਲੰਮੇ। ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ, ਜੰਮਦੇ ਰਹਿੰਦੇ ਨੇ, ਜੀ ਕੇ ਦੁੱਖ ਭੋਗਦੇ ਰਹਿੰਦੇ ਨੇ, ਔਰ ਦੁੱਖ ਭੋਗਦਿਆਂ ਭੋਗਦਿਆਂ ਫਿਰ ਮਰ ਜਾਂਦੇ ਨੇ, ਫਿਰ ਜਨਮਦੇ ਨੇ। ਇਸ ਤਰ੍ਹਾਂ ਬਹੁਤ ਲੰਬੇ ਵਿਛੋੜੇ ਪੈ ਜਾਂਦੇ ਨੇ ਉਹਨਾਂ ਨੂੰ ਜੋ ਬਿਲਕੁਲ ਈਸ਼ਵਰ ਤੋਂ ਬੇਮੁਖ ਹੋ ਕੇ ਆਪਣਾ ਜੀਵਨ ਬਤੀਤ ਕਰਦੇ ਨੇ। ਖਿੰਨੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਪਰਮਾਤਮਾ ਨੂੰ ਭੁਲਾ ਕੇ ਜਿਤਨੇ ਮਾਇਕੀ ਭੋਗ ਨੇ, ਜਿਨ੍ਹਾਂ ਵਿਚ ਇਹ ਸੁਖ ਪ੍ਰਾਪਤ ਕਰ ਰਿਹਾ ਸੀ, ਰਸ ਪ੍ਰਾਪਤ ਕਰ ਰਿਹਾ ਸੀ, ਅਚਾਨਕ ਹੀ ਕੌੜੇ ਪ੍ਰਤੀਤ ਹੋਣ ਲੱਗ ਪੈਂਦੇ ਨੇ। ਕਿਉਂਕਿ ਰਸਾਂ ਵਿਚ ਲੀਨ ਹੋਇਆ ਮਨੁੱਖ ਆਖਿਰ ਸਰੀਰਕ ਤਲ ਤੇ ਰੋਗੀ ਹੋ ਜਾਏਗਾ, ਮਾਨਸਿਕ ਤਲ ਤੇ ਬੇਚੈਨ ਹੋ ਜਾਏਗਾ। ਤੇ ਜੇ ਮਾਨਸਿਕ ਤਲ ਤੇ ਬੇਚੈਨ ਹੈ ਤੇ ਸਰੀਰਕ ਤਲ ਤੇ ਰੋਗੀ ਹੈ, ਉਹਦੇ ਵਾਸਤੇ ਦੁਨਿਆਵੀ ਰਸ ਕੀ ਮੈਨੇ ਰੱਖਦੇ ਨੇ? ਕੁਛ ਵੀ ਨਹੀਂ। ਮਨ ਵਿਚ ਬੇਜ਼ਾਰੀ ਹੈ, ਚਿੰਤਾ ਹੈ, ਸੋਗ ਹੈ, ਉਹਦੇ ਵਾਸਤੇ ਮਨੋਰੰਜਨ ਕੀ ਮੈਨੇ ਰੱਖਦਾ? ਉਹਦੇ ਵਾਸਤੇ ਸੰਸਾਰਿਕ ਸੁਖ ਕੀ ਮੈਨੇ ਰੱਖਦੇ ਨੇ? ਔਰ ਤਨ ਵਿਚ ਰੋਗ ਹੈ ਤੇ ਉਹਦੇ ਵਾਸਤੇ ਪਦਾਰਥਾਂ ਦਾ ਰਸ ਕੀ ਮੈਨੇ ਰੱਖਦਾ? ਇਸ ਵਾਸਤੇ ਸਾਹਿਬ ਕਹਿੰਦੇ ਨੇ ਰਸਾਂ ਵਿਚ ਜੋ ਬਹੁਤ ਲੀਨ ਹੈ, ਪਰਮਾਤਮਾ ਨੂੰ ਭੁਲਾ ਕੇ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫੈਸਲਾ, ਭੋਗੰ ਤਾਂ ਰੋਗੰ, ਜੋ ਭੋਗੀ ਹੈ ਰੋਗੀ ਹੋਵੇਗਾ। ਭੋਗ ਤੇ ਰੋਗ ਦੋਵੇਂ ਇਕੱਠੇ ਰਹਿੰਦੇ ਨੇ। ਅਨੰਤ ਰੋਗਾਂ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਬਹੁਤ ਭੋਗੀ ਹੈ, ਇਸ ਵਾਸਤੇ ਬਹੁਤ ਰੋਗੀ ਹੈ। ਸੰਸਕ੍ਰਿਤੀ ਸਲੋਕ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਭੋਗੰ ਤਾਂ ਰੋਗੰ। ਅਗਰ ਕਿਧਰੇ ਮਨੁੱਖ ਨੂੰ ਸਮਝ ਪੈ ਜਾਏ ਮੈਂ ਜਿਤਨਾ ਭੋਗੀ ਹਾਂ ਪਦਾਰਥਾਂ ਦਾ ਔਰ ਤਰ੍ਹਾਂ ਤਰ੍ਹਾਂ ਦੇ ਹੋਰ ਰਸਾਂ ਦਾ, ਇੱਥੇ ਸਾਰੇ ਰੋਗ ਪੈਦਾ ਕਰਨਗੇ। ਕਿਉਂਕਿ ਪ੍ਰਭੂ ਦਾ ਚਿੰਤਨ ਭੋਗਾਂ ਨੂੰ ਸੀਮਿਤ ਕਰ ਦਿੰਦਾ ਹੈ, ਰੋਗਾਂ ਨੂੰ ਮਿਟਾ ਦਿੰਦਾ ਹੈ। ਤੇ ਜਿਉਂ ਪਰਮਾਤਮਾ ਨੂੰ ਭੁਲਾਈਏ ਤਾਂ ਭੋਗ ਹੀ ਭੋਗ ਰਹਿ ਜਾਂਦੇ ਨੇ ਔਰ ਭੋਗ ਅਸੀਮ ਹੋ ਜਾਂਦੇ ਨੇ, ਜਿਸ ਕਾਰਨ ਕਰਕੇ ਸਰੀਰ ਰੋਗੀ ਹੋ ਜਾਂਦਾ ਹੈ। ਭੋਗ ਸਰੀਰ ਦੀ ਲੋੜ ਨਾ ਰਹਿ ਕੇ ਸਰੀਰ ਦਾ ਰਸ ਬਣ ਜਾਂਦੇ ਨੇ, ਔਰ ਜੈਸੇ ਭੋਗ ਰਸ ਬਣ ਗਏ ਭੋਗ ਤੇ ਰੋਗ ਬਣ ਗਿਆ, ਭੋਗੰ ਤਾਂ ਰੋਗੰ। ਤੇ ਸਾਹਿਬ ਕਹਿੰਦੇ ਨੇ ਖਿੰਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਜਿਤਨੇ ਵੀ ਮਾਇਕੀ ਰਸਾਂ ਦੇ ਭੋਗ ਸਨ ਸਾਰੇ ਕੌੜੇ ਹੋ ਗਏ, ਸਾਰਿਆਂ ਨੇ ਰੋਗ ਪੈਦਾ ਕਰ ਦਿੱਤਾ। ਵਿੱਚ ਨਾ ਕੋਈ ਕਰ ਸਕੇ ਕਿਸਤੇ ਰੋਵੇ ਰੋ, ਹੁਣ ਕੌਣ ਵੀ ਚੋਲਾ ਬਣੇ ਇਹਨਾਂ ਦੁੱਖਾਂ ਨੂੰ ਮਿਟਾਉਣ ਵਾਸਤੇ? ਭਾਵ ਕੋਈ ਵੀ ਚੋਲਾ ਨਹੀਂ, ਕੋਈ ਮਦਦਗਾਰ ਨਹੀਂ। ਇਹ ਰੋਗਾਂ ਦਾ ਦੁੱਖ ਮੈਨੂੰ ਹੀ ਸਹਾਰਨਾ ਪਏਗਾ, ਇਹ ਸੋਗੀ ਮਨ ਲੈ ਕੇ ਥਾਂ ਥਾਂ ਤੇ ਮੈਂ ਹੀ ਬੇਚੈਨ ਹੋਵਾਂਗਾ, ਕੌਣ ਮੇਰੇ ਸੋਗ ਨੂੰ ਵੰਡੇ, ਕੌਣ ਮੇਰੇ ਰੋਗ ਨੂੰ ਵੰਡੇ। ਕਹਿੰਦੇ ਨੇ ਸੰਸਾਰ ਵਿਚ ਖੁਸ਼ੀਆਂ ਨੂੰ ਵੰਡਣ ਵਾਸਤੇ ਤੇ ਬਹੁਤ ਆ ਜਾਂਦੇ ਨੇ, ਰੋਗ ਕੌਣ ਵੰਡੇ? ਜਗਤ ਵਿਚ ਖੇੜੇ ਤੇ ਖੁਸ਼ੀਆਂ ਨੂੰ ਵੰਡਣ ਵਾਸਤੇ, ਸ਼ਾਮਲ ਹੋਣ ਵਾਸਤੇ ਬਹੁਤ ਸਾਰੇ ਆ ਜਾਂਦੇ ਨੇ, ਪਰ ਬੇਚੈਨੀ ਕੌਣ ਵੰਡੇ, ਸੋਗ ਕੌਣ ਵੰਡੇ? ਇਹ ਤੇ ਕੋਈ ਵੀ ਨਹੀਂ ਲੈਣਾ ਚਾਹੁੰਦਾ। ਜਗਤ ਵਿਚ ਖੁਸ਼ੀ ਹਰ ਇੱਕ ਲੈਣਾ ਚਾਹੁੰਦਾ ਹੈ, ਗਮ ਕੌਣ ਲਵੇ? ਗਮ ਦੇ ਤੇ ਖੁਦ ਜੀਵਣਾ ਪੈਂਦਾ, ਆਪਣੇ ਕੋਲ ਰੱਖਣਾ ਪੈਂਦਾ, ਕਿਉਂਕਿ ਕੋਈ ਵੀ ਲੈਣ ਨੂੰ ਜੋ ਹੈ ਤਿਆਰ ਨਹੀਂ। ਇਸ ਵਾਸਤੇ ਕਹਿੰਦੇ ਕੌਣ ਵਿਚੋਲਾ ਬਣੇ ਤੇ ਕੌਣ ਤੇਰਾ ਮਦਦਗਾਰ ਹੋਵੇ ਤੇ ਕਿਸ ਦੇ ਅੱਗੋਂ ਰੋਜ਼ ਰੋਜ਼ ਦਾ ਰੋਣਾ ਰੋਈਏ, ਕਿਉਂਕਿ ਰੋਜ਼ ਰੋਗੀ, ਰੋਜ਼ ਦੁੱਖ, ਰੋਜ਼ ਸੰਤਾਪ, ਤੇ ਇਹ ਰੋਜ਼ ਦਾ ਜੋ ਹੈ ਰੋਣਾ ਹੈ ਕਿਸ ਦੇ ਅੱਗੋਂ ਰੋਈਏ? ਕੀਤਾ ਕਿਛੂ ਨਾ ਹੋਵੇ ਲਿਖਿਆ ਧੁਰ ਸੰਜੋਗ, ਕੀਤੇ ਹੋਏ ਕਰਮਾਂ ਦੁਆਰਾ ਧੁਰ ਦਰਗਾਹ ਤੋਂ ਜਿਸ ਜਿਸ ਦੁੱਖ ਦਾ ਸੰਜੋਗ ਲਿਖ ਦਿੱਤਾ ਗਿਆ, ਹੁਣ ਕੁਛ ਵੀ ਨਹੀਂ ਹੋ ਸਕਦਾ। ਹੁਣ ਤੇ ਭੋਗਣਾ ਤੇ ਪਛਤਾਣਾ, ਇਸ ਤੋਂ ਇਲਾਵਾ ਝੋਲੀ ਵਿਚ ਹੋਰ ਕੁਛ ਵੀ ਨਹੀਂ। ਹਾਂ, ਕਿਧਰੇ ਕੁਛ ਐਸੇ ਵੀ ਭਾਗ ਹੋਵਣ, ਐਸੇ ਵੀ ਕੁਛ ਕਰਮ ਹੋਵਣ ਜਿਨ੍ਹਾਂ ਨਾਲ ਕਿਧਰੇ ਸਤਸੰਗ ਨਸੀਬ ਹੋ ਜਾਏ, ਪ੍ਰਭੂ ਦਾ ਮਿਲਣਾ ਨਸੀਬ ਹੋ ਜਾਏ, ਉਹਦਾ ਮਿਲਾਪ ਸਾਰੇ ਰੋਗਾਂ ਦਾ ਵਿਛੋੜਾ ਬਣ ਜਾਂਦਾ ਹੈ, ਔਰ ਉਸ ਦਾ ਵਿਛੋੜਾ ਸਾਰੇ ਰੋਗਾਂ ਦਾ ਮਿਲਾਪ ਬਣ ਜਾਂਦਾ। ਪ੍ਰਭੂ ਦਾ ਮਿਲਾਪ ਸਾਰੇ ਦੁੱਖਾਂ ਦਾ ਵਿਛੋੜਾ ਹੋ ਜਾਂਦਾ ਹੈ, ਔਰ ਪ੍ਰਭੂ ਦਾ ਵਿਛੋੜਾ ਸਾਰੇ ਦੁੱਖਾਂ ਦਾ ਮਿਲਾਪ ਬਣ ਜਾਂਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਬੇਰੇ। ਜਿਤਨੇ ਵਿਛੋੜਿਆਂ ਦੇ ਦੁੱਖ ਨੇ ਸਾਰੇ ਦੇ ਸਾਰੇ ਉਤਰ ਜਾਂਦੇ ਨੇ, ਦੂਰ ਹੋ ਜਾਂਦੇ ਨੇ, ਕਿਧਰੇ ਭਾਗਾਂ ਅਨੁਸਾਰ ਪ੍ਰਭੂ ਦਾ ਮਿਲਾਪ ਹੋ ਜਾਏ, ਉਸਦਾ ਚਿੰਤਨ ਅੰਦਰ ਚੱਲ ਰਹੇ। ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਕੱਤਕ ਦੇ ਮਹੀਨੇ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇੰਜ ਅਰਦਾਸ ਕਰਨੀ ਚਾਹੀਦੀ ਹੈ, ਹੇ ਮੇਰੇ ਮਾਲਕ, ਹੇ ਬੰਧਨਾਂ ਦੇ ਤੋੜਨ ਵਾਲੇ, ਮੈਨੂੰ ਰੱਖ ਲੈ, ਮੈਨੂੰ ਵੀ ਉਹ ਕਰਮ ਜੋ ਬੰਧਨ ਬਣ ਕੇ ਮੇਰੇ ਗਲੇ ਚ ਪਏ ਨੇ, ਮੇਰੇ ਹੱਥਾਂ ਚ ਪਏ ਨੇ, ਮੇਰੇ ਪੈਰਾਂ ਚ ਪਏ ਨੇ, ਬੇੜੀਆਂ ਬਣ ਗਏ ਨੇ, ਹੱਥਕੜੀਆਂ ਬਣ ਗਏ ਨੇ, ਫਾਈਆਂ ਬਣ ਗਏ ਨੇ। ਤੂੰ ਬੇੜੀਆਂ ਦੇ ਤੋੜਨ ਵਾਲਾ ਹੈ, ਹੱਥਕੜੀਆਂ ਦੇ ਤੋੜਨ ਵਾਲਾ ਹੈ, ਫਾਈਆਂ ਦੇ ਕੱਟਣ ਵਾਲਾ ਹੈ। ਹੇ ਪ੍ਰਭੂ ਤੂੰ ਰਹਿਮਤ ਕਰ। ਅਗਰ ਕੋਈ ਕੱਤਕ ਦੇ ਮਹੀਨੇ ਚ ਇਸ ਢੰਗ ਦੀ ਦਿਲੋਂ ਅਰਦਾਸ ਕਰੇ, ਸਾਹਿਬ ਕਹਿੰਦੇ ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ, ਕੱਤਕ ਹੋਵੇ ਸਾਧ ਸੰਗ ਬਿਨਸੇ ਸੰਬੇ ਸੋਚ। ਤੇ ਕੱਤਕ ਦੇ ਮਹੀਨੇ ਵਿਚ ਅਰਦਾਸ ਕਰਦੇ ਆਇਆ ਸਤਸੰਗ ਨਸੀਬ ਹੋ ਜਾਏ ਤੋ ਸਾਰੀਆਂ ਵਿਅਰਥ ਦੀਆਂ ਸੋਚਾਂ ਮਿਟ ਜਾਂਦੀਆਂ ਨੇ, ਆਨੰਦ ਤੇ ਖੁਸ਼ੀਆਂ ਖੇੜੇ ਝੋਲੀ ਵਿਚ ਆਣ ਬਿਰਾਜਦੇ ਨੇ।
ਕੱਤਕ ਕਿਰਤ ਪਿਆ ਜੋ ਪ੍ਰਭ ਭਾਇਆ, ਦੀਪਕ ਸਹਿਜ ਬਲੇ ਤਤ ਜਲਾਇਆ, ਦੀਪਕ ਰਸ ਤੇਲੋ ਧਨ ਪਿਰ ਮੇਲੋ, ਧਨ ਉਮਾਹੇ ਸਰਸੀ ਅਵਗੁਣ ਮਾਰੀ ਮਰੇ ਨਾ, ਸੀਝੇ ਗੁਣ ਮਾਰੀ ਤਾਂ ਮਰਸੀ। ਨਾਮ ਭਗਤ ਦੇ ਨਿਜ ਗਰ ਬੈਠੇ ਅਜੂ ਤਿਨਾੜੀ ਆਸਾ, ਨਾਨਕ ਮਿਲੋ ਕਪਟ ਦਰ ਖੋਲੋ ਏਕ ਘਣੀ ਖਟ ਮਾਸਾ।
ਤੁਖਾਰੀ ਬਾਰਾਂ ਮਾਂ ਦੇ ਰਾਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਪਦੇਸ਼ ਆ ਫਰਮਾਨ ਕਰਦੇ ਨੇ, ਪੂਰਵਲੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਜੋ ਸੰਸਕਾਰ ਬਣੇ ਉਹੀ ਪ੍ਰਗਟ ਹੋਏ ਇਸ ਜੀਵਨ ਵਿਚ। ਪ੍ਰਭੂ ਦੀ ਇੱਛਾ ਇਹੀ ਹੈ, ਉਸਦੀ ਬਣਾਈ ਹੋਈ ਮਰਿਆਦਾ ਇਹੀ ਹੈ। ਇੱਕ ਕਰਮ ਵੀ ਮਨੁੱਖ ਦਾ ਕੀਤਾ ਹੋਇਆ ਵਿਅਰਥ ਨਹੀਂ ਜਾਂਦਾ। ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਬੰਨੇ ਖਾਲੇ। ਇੱਕ ਤਿਲ ਜਿੰਨੀ ਘਾਲਣਾ ਵੀ ਜੋ ਹੈ ਕਿਸੇ ਵੀ ਪੱਖ ਦੀ ਵਿਅਰਥ ਨਹੀਂ ਜਾਂਦੀ, ਉਹਨੂੰ ਭਾਗ ਲੱਗਦੇ ਨੇ, ਉਹਦਾ ਫਲ ਪ੍ਰਾਪਤ ਹੁੰਦਾ ਹੈ। ਤੋ ਸਾਹਿਬ ਕਹਿੰਦੇ ਕੱਤਕ ਦੇ ਮਹੀਨੇ ਦਾ ਉਪਦੇਸ਼, ਕੀਤੇ ਹੋਏ ਕਰਮ ਕ੍ਰਿਤ ਪ੍ਰਗਟ ਹੋਏ, ਐਸਾ ਪ੍ਰਭੂ ਨੂੰ ਭਾਇਆ। ਦੀਪਕ ਸਹਿਜ ਬਲੇ ਤਤ ਜਲਾਇਆ, ਜੀਵ ਕਾਮਣ ਨੇ ਸ਼ੁਭ ਕਰਮ ਕੀਤੇ, ਸਹਿਜ ਦਾ ਦੀਪਕ ਬਾਲਿਆ, ਸਹਿਜ ਦਾ ਦੀਪਕ ਜਲਾਇਆ। ਸਹਿਜ ਜੋ ਸਵੈਮ ਤੋਂ ਜਨਮੇ ਹੈ, ਜੋ ਆਪਣੇ ਆਪ ਤੋਂ ਪੈਦਾ ਹੋਇਆ। ਸ਼ਾਂਤੀ ਦੇ ਵਿਚ ਹਰ ਵਕਤ ਮਨੁੱਖ ਰਹਿ ਸਕਦਾ ਹੈ, ਕਿਉਂਕਿ ਇਹ ਸਹਿਜ ਹੈ, ਸਵੈਮ ਤੋਂ ਜਨਮੀ ਹੈ। ਕ੍ਰੋਧ ਅੱਠੇ ਪੈਰ ਮਨੁੱਖ ਨਹੀਂ ਕਰ ਸਕਦਾ, ਸਵੈਮ ਤੋਂ ਨਹੀਂ ਜਨਮਣਾ, ਪਰਵਰਸ ਹੈ, ਇਹ ਬਾਹਰੋਂ ਸੰਗ੍ਰਹਿ ਕਰਦੇ ਹਾਂ, ਇਕੱਠਾ ਕਰਦੇ ਹਾਂ। ਇਸੇ ਤਰੀਕੇ ਨਾਲ ਗਿਆਨ ਦੇ ਵਿਚ ਮਨੁੱਖ ਹਰ ਵਕਤ ਜੀ ਸਕਦਾ ਹੈ, ਸ਼ਾਂਤੀ ਦੇ ਵਿਚ ਮਨੁੱਖ ਹਰ ਵਕਤ ਜੀ ਸਕਦਾ ਹੈ, ਪ੍ਰੇਮ ਦੇ ਵਿਚ ਮਨੁੱਖ ਹਰ ਵਕਤ ਜੀ ਸਕਦਾ ਹੈ। ਪਰ ਹਰ ਵਕਤ ਨਫ਼ਰਤ ਨੂੰ ਹਿਰਦੇ ਚ ਰੱਖਣਾ ਬਹੁਤ ਔਖਾ ਹੈ। ਨਫ਼ਰਤ ਬੋਝ ਬਣ ਜਾਂਦੀ ਹੈ, ਨਫ਼ਰਤ ਭਾਰ ਬਣ ਜਾਂਦੀ ਹੈ, ਕ੍ਰੋਧ ਭਾਰ ਬਣ ਜਾਂਦਾ ਹੈ। ਇਸ ਤੋਂ ਗੱਲ ਸਪਸ਼ਟ ਹੋ ਗਈ ਕਿ ਹਿਰਦਾ ਚੁੱਕਣ ਨੂੰ ਰਾਜ਼ੀ ਨਹੀਂ, ਇਹ ਬੋਝ ਇਹ ਪੰਡ ਮਨੁੱਖ ਚੁੱਕਣ ਨੂੰ ਰਾਜ਼ੀ ਨਹੀਂ, ਕਿਉਂਕਿ ਉਸਦਾ ਸਹਿਜ ਨਹੀਂ, ਇਹ ਸਵੈਮ ਤੋਂ ਜਨਮਿਆ ਨਹੀਂ, ਇਹ ਉਸਦਾ ਸੁਭਾਅ ਨਹੀਂ ਹੈ। ਪਸ਼ੂ ਆਪਣੇ ਸੁਭਾਅ ਵਿਚ ਜੀ ਰਹੇ ਨੇ, ਬਸ ਜਦ ਮਨੁੱਖ ਵੀ ਆਪਣੇ ਸੁਭਾਅ ਵਿਚ ਜੀਵਣ ਲੱਗ ਪਏ, ਉਹਨੂੰ ਕਹਿੰਦੇ ਨੇ ਇਹ ਸਹਿਜ ਜੀ ਰਿਹਾ ਹੈ, ਤੇ ਉਹਨੂੰ ਸਭੇ ਭਾਸ਼ਾ ਚ ਕਹਿੰਦੇ ਨੇ ਇਹਦੇ ਅੰਦਰ ਮਾਨਵਤਾ ਹੈ, ਇਹਦੇ ਅੰਦਰ ਇਨਸਾਨੀਅਤ ਹੈ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਇਨਸਾਨ ਰਾ ਇਨਸਾਨੀਅਤ ਲਾਜ਼ਮ ਅਸਤ, ਲਾਜ਼ਮੀ ਹੈ ਇਨਸਾਨ ਦੇ ਅੰਦਰ ਇਨਸਾਨੀਅਤ ਦਾ ਹੋਣਾ, ਊਦ ਰਾਗਰ ਬੋ ਨਾ ਬਾਸ਼ਦ ਹੈਜ਼ਮ ਅਸਰ ਅਗਰ ਚੰਦਨ ਦੇ ਖੁਸ਼ਬੂ ਹੀ ਨਹੀਂ ਤਾਂ ਇੱਕ ਲੱਕੜ ਉਹਨੂੰ ਚੰਦਨ ਆਖਣ ਦੀ ਲੋੜ ਕੀ ਹੈ ਅਗਰ ਮਨੁੱਖ ਦੇ ਅੰਦਰ ਮਨੁੱਖਤਾ ਹੀ ਨਹੀਂ ਤਾਂ ਫਿਰ ਉਸ ਨੂੰ ਮਨੁੱਖ ਆਖਣ ਦੀ ਕੀ ਲੋੜ ਹੈ ਤੇ ਪਸ਼ੂ ਹੈ ਸ਼ਾਂਤੀ ਮਨੁੱਖੀ ਸੁਭਾਅ ਹੈ ਅਸ਼ਾਂਤ ਹੋਣਾ ਬੇਚੈਨ ਹੋਣਾ ਇਹ ਉਹਦਾ ਸੁਭਾਅ ਨਹੀਂ ਹੈ ਕ੍ਰੋਧਿਤ ਹੋਣਾ ਇਸ ਦਾ ਸੁਭਾਅ ਨਹੀਂ ਹੈ ਜੋ ਇਸ ਦਾ ਸੁਭਾਅ ਨਹੀਂ ਹੈ ਇਸ ਨੂੰ ਆਪਣੇ ਹਿਰਦੇ ਵਿਚ ਇਕੱਠਾ ਕਰ ਲੈਂਦਾ ਤੋ ਇਹੀ ਸਭ ਕੁਛ ਬੋਝ ਬਣ ਜਾਂਦਾ ਹੈ ਇਹੀ ਬੇਜ਼ਾਰੀ ਦਾ ਕਾਰਨ ਬਣ ਜਾਂਦਾ ਸਾਹਿਬ ਕਹਿੰਦੇ ਨੇ ਕੱਤਕ ਦੇ ਮਹੀਨੇ ਚ ਜੀਵ ਕਾਮਣ ਨੇ ਐਸੇ ਕਰਮ ਕੀਤੇ ਸਹਿਜ ਦਾ ਦੀਪਕ ਬਾਲਿਆ ਜੋ ਸਵੈਮ ਤੋਂ ਜਨਮਿਆ ਸ਼ਾਂਤੀ ਸਬਰ ਗਿਆਨ ਪ੍ਰੇਮ ਉਹਦੇ ਚ ਤਤ ਦਾ ਤੇਲ ਪਾਇਆ ਤਤ ਜਲ ਆਇਆ ਭਾਉ ਤਤ ਵਸੂ ਜੋ ਸਹੀ ਈਸ਼ਵਰੀ ਗਿਆਨ ਹੈ ਉਸ ਗਿਆਨ ਕਰਕੇ ਜੀਵ ਕਾਮਣ ਨੇ ਸਹਿਜ ਦਾ ਦੀਪਕ ਬਾਲਿਆ ਔਰ ਦੀਪਕ ਰਸ ਤੇਲੋ ਧਨ ਪਿਰ ਮੇਲੋ ਧਨ ਉਮਾਹੇ ਸਰਸੀ ਇਸ ਦੀਪਕ ਦੇ ਚਾਨਣੇ ਵਿਚ ਜੀਵ ਕਾਮਣ ਸਰਸ ਗਈ ਹੈ ਭਿੱਜ ਗਈ ਹੈ ਆਨੰਦਿਤ ਹੋ ਗਈ ਹੈ ਕਿਉਂਕਿ ਇਸ ਰੋਸ਼ਨੀ ਵਿਚ ਇਸ ਚਾਨਣੇ ਵਿਚ ਪ੍ਰਭੂ ਦਾ ਮੇਲ ਹੋ ਗਿਆ ਪਰਮਾਤਮਾ ਦਾ ਮਿਲਾਪ ਹੋਇਆ ਚਾਨਣੇ ਨੇ ਹੀ ਮਿਲਾ ਦਿੱਤਾ ਚਾਨਣੇ ਨੇ ਹੀ ਆਨੰਦਿਤ ਕਰ ਦਿੱਤਾ ਤੋ ਚਾਨਣਾ ਕੀ ਹੈ ਸਹਿਜ ਤੇ ਸਹਿਜ ਦੇ ਦੀਵੇ ਦੇ ਤੇਲ ਕੀ ਹੈ ਤੱਤਵ ਗਿਆਨ ਜਦ ਵੀ ਕੋਈ ਤੱਤਵ ਗਿਆਨ ਦਾ ਤੇਲ ਪਾਉਂਦਾ ਹੈ ਉਸ ਦੇ ਅੰਦਰ ਸਹਿਜ ਦਾ ਦੀਪਕ ਜਲ ਪੈਂਦਾ ਉਸ ਨੂੰ ਫੌਰਨ ਪਤਾ ਚੱਲ ਜਾਂਦਾ ਹੈ ਕਿ ਮੇਰਾ ਸੁਭਾਅ ਕ੍ਰੋਧੀ ਹੋਣਾ ਨਹੀਂ ਹੈ ਕ੍ਰੋਧ ਦੇ ਜੀਵਣਾ ਲੋਭ ਦੇ ਜੀਵਣਾ ਵਾਸ਼ਨਾ ਦੇ ਜੀਵਣਾ ਅਹੰਕਾਰ ਦੇ ਜੀਵਣਾ ਮੇਰੀ ਜ਼ਿੰਦਗੀ ਦਾ ਲਕਸ਼ ਨਹੀਂ ਹੈ ਇਹ ਸਭ ਕੁਛ ਮੈਂ ਬੋਝ ਚੁੱਕ ਰਿਹਾ ਇਹਦੇ ਬਾਹਰ ਹੈ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦਾ ਜਦ ਕੋਈ ਚਾਨਣਾ ਪੈਦਾ ਕਰ ਲੈਂਦਾ ਪ੍ਰਭੂ ਦਾ ਮਿਲਾਪ ਹੋ ਜਾਂਦਾ ਦੂਸਰੇ ਪਾਸੇ ਔਗਣ ਮਾਰੀ ਮਰੇ ਨਾ ਸੀਰੇ ਜਿਹੜੀ ਜੀਵ ਕਾਮਣ ਔਗਣਾ ਦੀ ਮਾਰੀ ਹੋਈ ਹੈ ਉੱਥੇ ਰਸ ਨਹੀਂ ਹੈ ਉੱਥੇ ਕੋਮਲਤਾ ਨਹੀਂ ਹੈ ਕਿਉਂਕਿ ਔਗਣਾ ਨੇ ਉਹਦੇ ਉਸ ਅੰਧਕਾਰ ਨੂੰ ਮਾਰ ਦਿੱਤਾ ਹੈ ਔਗਣ ਅੰਧਕਾਰ ਹੈ ਗੁਣ ਇੱਕ ਰੋਸ਼ਨੀ ਹੈ ਇੱਕ ਥਾਂ ਤੇ ਜਾਂ ਚਾਨਣਾ ਰਹਿ ਸਕਦਾ ਜਾਂ ਅੰਧਕਾਰ ਰਹਿ ਸਕਦਾ ਤੋ ਜਿੱਥੇ ਔਗੁਣ ਨੇ ਉੱਥੇ ਹਨੇਰਾ ਹੈ ਜਿੱਥੇ ਹਨੇਰਾ ਹੈ ਉੱਥੇ ਸੀਜਣਾ ਨਹੀਂ ਹੈ ਗੁਣ ਮਾਰੀ ਤਾਂ ਮਰਸੀ ਜੇ ਇਹ ਜੀਵ ਕਾਮਣ ਕਿਧਰੇ ਗੁਣਾਂ ਦੀ ਮਾਰੀ ਹੋਈ ਹੋਵੇ ਤਾਂ ਤ੍ਰਿਸ਼ਨਾ ਮਰਦੀ ਹੈ ਅੰਧਕਾਰ ਮਰਦਾ ਹੈ ਤੇ ਫਿਰ ਚਾਨਣ ਪੈਦਾ ਹੁੰਦਾ ਉਸ ਚਾਨਣੇ ਵਿਚ ਫਿਰ ਅਰਦਾਸ ਪ੍ਰਾਰਥਨਾ ਜੋ ਹੈ ਜਨਮ ਲੈਂਦੀ ਹੈ ਨਾਮ ਭਗਤ ਦੇ ਨਿਜ ਘਰ ਬੈਠੇ ਅਜੋ ਤਿਨਾੜੀ ਆਸਾ ਹੇ ਪ੍ਰਭੂ ਰਹਿਮਤ ਕਰ ਆਪਣੇ ਘਰ ਵਿਚ ਬੈਠਣਾ ਨਸੀਬ ਕਰਾ ਨਾਮ ਦੇ ਭਗਤੀ ਦੇ ਔਰ ਇਹ ਬੇਬਲਤਾ ਇਹ ਮੰਗ ਇਤਨੀ ਪ੍ਰਬਲ ਉੱਠਦੀ ਹੈ ਨਾਨਕ ਮਿਲੋ ਕਪਟ ਦਰ ਖੋਲੋ ਏਕ ਘੜੀ ਖਟ ਮਾਸਾ ਹੇ ਪ੍ਰਭੂ ਤੂੰ ਆਪਣੇ ਦਰਵਾਜ਼ੇ ਖੋਲ ਆਪਣੇ ਕਪਾਟ ਖੋਲ ਹੁਣ ਤੇ ਇੱਕ ਘੜੀ ਦਾ ਵਿਛੋੜਾ ਵੀ ਕਈ ਮਹੀਨਿਆਂ ਵਰਗਾ ਹੋ ਗਿਆ ਕੱਤਕ ਦੇ ਮਹੀਨੇ ਦਾ ਇਹੀ ਸੰਦੇਸ਼ ਉਪਦੇਸ਼